میرے جان بھی دے رہا ہے تو انو میرے ورگی اپنا اور میں جذباتی ہو گیا. میرے جذباتی ہونے کا رزلٹ غلط کی نکلیا؟ میں اپنے انگوں کی کٹن تک چلا گیا. اپنے انگوں کی کٹن تک رب دا پہاڑا مینو سمجھ دے. بس ایک گھٹنا دے نال کوئی دنوں تو بعد میری دھرم پتنی تندرست ہونی شروع ہو گئی. میں لچار سا. میری دھرم پتنی اخوتی دھرم پتنی رہ گئی. وہ جیون کے وچار تے وکار گرک گیا. اج بھی جندہ ہے. وہ کرتوتاں وے کر کے جنہ میرا من دکھی ہوں نہ کسی کا نہیں. اور اتے گرو نانک پرکاش نے لکھا ہے کہ سدگرو پاتشاہ مہاراج نے سیٹ نو اور سٹانی نو کول بلا کر کے ادھیاتمک سکھیا دے کر کے پربھو کے چنتن جوڑ نہ کیتا. تو سدگرو پنچم پاتشاہ میری بال کیوں نے جس منوک منوک پہ کرو بےنتی سو اپنے دکھ بھریا. میں کسی بھی پربھو کے پیارے کسی منوکھ کے کول جب میں اپنا دکھ کہنا چاہنا الٹا کی پرتیت ہوں. وہ سگو بہت دکھی ہوں. دکھا نے لبالا بھرا ہوا ہے.
پار برہم جن ہردے ہرب دیا.
جی آپ کا سبھاو کہہ دیں کہ کوئی سخی بھی ہے. گردیو کہ ہے پر سخی کون جنہ نے پارا وار تو رہت پرماتما من کر کے چیتے کیتا ہے. رج کا ارتھ ہوں گرمت پیارے اپنے اندر کی تہ تو جنہوں رج کہتے ہیں فرام دی کور آف ہارٹ. یہ نہیں کہ باہروں باہروں رام رام کئی جی تو گل بن جائے. بھائی صاحب بھائی گرداس نے بڑا سندر دشتان دتا سوئیا چ. وہ کہیں گرمخو کھانڈ کھانڈ کہے مک میٹھو نہ سواد آوے. اگر اگر کہے سیت نہ بناس ہے. اپنے گھر گرمخو کھانڈ مکھی ہوئے تے اپنے گھر آئیے کوئی بھن بھرا رشتے دار سگا سبندی تے آپ چاہ تر دیے تے آپ چاہ تر کو کھنڈ کا جاپ کری جائیے تو گرمخو چاہ نے مٹیا نہیں ہونا. وہ تو مٹی تدو ہوے گی جی کھنڈ پاواں گے. سیال کا موسم ہے بہت ٹھنڈ ہے. آپ جو نالا فر کے پھر آج جگ کا نام نہیں چڑیے تو گرمخو ٹھنڈ دن ورتی نہیں. ٹھنڈ دن ورتی اگ کر کے سڈے جل پانی مٹھاس کھنڈ کر کے اسی پرکار میری پاتشاہ کہتے ہیں وہ منک جنہ نے من کی تحت جنہ اندروں اس پریپورن پرماتما چیتے کیتا ہے.
تن پاؤ ساگر تریا.
بھائی پیدل ساگر بھی تو گرمکھ تر گئے ہیں. کئی بار من میں خیال آتا ہے کہ گرو پاتشاہ بار بار سنسار ساگر تلنا کیوں دے دے نے. ساگر تو وہ ہوں بھی جتنے پانی ہوے لیکن گردیو سنسار ساگر کہتے ہیں. یہ گرمخ کارن یہ ہے کہ جی سمندر میں شلا آدی نے نا اسی طرح سنسار بھی اتراؤ چڑھا آتے رہتے ہیں. کبھی دکھا دیا شلا کبھی سکھا دیا شلا کبھی گھر ویاہ شادی رونقیں تو کبھی مکان کا جوڑ. جہے یہ دو اسپیکٹ نے دو پکھ نے ان پکھوں کے کارن کر کے کہیں ساگر. آ جڑے پرانے بیڑے ہوں سن اور ساری کوئی شپ نے اتے جڑے مسافر ہوں نے گاؤں اتوں کے ورکر ہوں نے ویر وہ کہیں کوئی شپ کھیڑتے بھی ہیں. کدے نہاؤنا نہاؤے نے کدے کھیڑتے ہیں کدے اپنی ڈیوٹی دے رہے ہیں کہ جی وہ اپنے گھر कोई टेंशन नहीं, कदे सौ गए। उसका मेन कारण कि वो बेड़े में स्वाद ने, बेड़े च जिहड़ा बेड़े तो बाहर हो ना वो समुद्र में समझेगा किवें, खेडेगा किवें, बेपरवाही किवें रह करेगा। ये बेपरवाही ते खेड बल पद होगी गुरमुखो, जो बेड़े में होगा शिप में होगा। इसे प्रकार वो मनुख जिन्हां ने परमात्मा का चिंतन कर रूपी बेड़े की सवारी की है, उन्हां दे दुखां दे सुखां दे संस्कारां विचारां का कोई प्रभाव नहीं, वो इस संसार सागर तो तर गए हैं।
गुर हर गए कौन बिरथा दुख काटा
है। गुरु द्वारा वो परमात्मा जिहड़ा है उसका अंग गुरु पातशाह महाराज तो बिना तेरी दुख ते बिरथा पीड़ा नूं कट नहीं सकता। बिरथा कहिंदे ने पीड़ा नूं, जिहड़े दुख ते तेरी मानसिक पीड़ा है ना, ये गुरु ते परमात्मा तो बिना कटी नहीं जा सकते।
रब तज अवर सेवक जो होई है।
मन च कई बार ख्याल आता कि रब कड़ा किसी ने वेख्या, भाई दुनिया का चार दिन का मौज मेला भोग के वेख लो। मेरे पंचम पातशाह कहते हैं वो मनुख प्राप्त ताज अमर सेवक जो होई है, जे एक परिपूर्ण परमात्मा छड के कोई जंडा का सेवक बन गया, कोई करीर का सेवक बन गया। अब कल जलंधर तो बस बदली के उत्थे गुरु प्यारे बाहर लिखा से बन आम करके बस स्टैंडा पर कवर बनिया ने, पता नहीं पीर सफर करके आते हैं ना बस स्टैंडा उपर। उत्थे लिखा से टोपी शाह के सोह गद्दी नशीन, तो मैं मन में कथा वाचक होने के नाते विचार की थी भी गद्दी है कहनी। एक बंदा आटा मंगता मंगता तो लोगों को पाई पाई मंगता अड्डे पर मर गया, तो वेले लोगों ने कबर बना करके बना दिता भी बाबा सफरी शाह, बाबा ककरी शाह। मेरे गुरदेव कहते गुरमुखा परमात्मा को छड के जेड़ा तो होरना पासों उलझा हो मान महाजस घट है, तेरा सम्मान तेरा मुरादबा जेड़ा लोगों लोगों तेरी इत करते भी फलाना बहुत चंगा है। किसी ने तेरी पत नहीं करनी, किसी ने तेरा इत मान सत्कार नहीं करना। जे मान सम्मान चाहना तो केवल ते केवल परमात्मा का बनना कर, केवल ते केवल वैगुरू का बनना कर। हां जी
माया के संबंध सैन साख।
आप अक्सर कह देने भाई साहब मेरा बाल परिवार बहुत बड़ा सुखरण, सात सारे ने, पांच भरा ने, साढ़े चाचे ताया का कोड़मा बहुत वड्डा, भाई साहब कदे आओ तो सही। मेरे पातशाह कहते गुरमुखा सारा कोड़मा साग संबंधी रिश्तेदार ये केवल के केवल आपकी लोड़ा तेरे जुड़े ने लोड़ा। माया के संबंध सैन साख, संबंध अर्थ जोड़ मेले वाले रिश्तेदार, ये सारा जरा तेरा मेल मिलाप केवल गुरमुखा माया का चक्कर करके है। तेरे सैन साथी जिन्हों आप कहने ब्लड रिलेशन सागर कुमार ब्लड रिलेशन, जिन्ना ना तेरा ब्लड रिलेशन ब्लड रिलेशन है, जेड़े तेरे दोस्त मित्र ने कित ही काम न आया, जदों तेरा अंतम समा आया किसी ने तेरे काम नहीं आना। 35-40 साल की गल है, मैं बाणियों के घरें का सल जाने तो उन्होंने घरों बुजुर्ग माता चढ़ाई कर गया, बहुत अमीर परिवार से हौजरी के बालक منو نال گیا تے مجھے پورا بھید نہیں سی دنیا داری دا تو اس بابا دا سسکار ہویا نا تے ایک بزرگ میرے پنڈا دا سی قصور شہر دے قصور شہر دے زالے سن تو مینو کہنے لگا بھائی صاحب آ تیلا پڑ لو ایک تیلا انہیں بھی پڑیا سی میں بھی پڑھ لیا بڑیا چ کہنے لگا میں توڑ دیو جب میں تیلا توڑ لگا تو میں انہوں آخیا کہ بھائی صاحب بزرگو ایک سگن ہوں تو گبرو تین نہیں پتا میں کہ جی مجھے پتا نہیں وہ کہتے بھی نالے تیلا توڑ کے نالے ایک ہے تو ماتا بھی تا میرا ہوں کوئی ساتھ نہیں ہوں میں تنخواہ توڑ دتا آپ ایے پیت ہوں ایڈ ہیں کہ سارے پروار کا ممبر گزر گیا تو آپ ہاتھی لوایا انہوں کفن پلایا ہوں پہلی گل تو ویکنا کرو کہ گرمخ کپڑ پونے تو میں کہنا کہ سب تو پہلے تو ابھی بےتی بھی شروع کر دیتی میں جب جو انہیں پینٹ پاؤنی کوٹ پاؤنا پتلون پاؤنی اگے رواج ہوں سی اج کل نہیں بہتا رہا لوگ سونے کے بٹن لوگ سن کمیز میں سونے کے بٹن میں آپ اکھوں دیکھے ہیں یہ شوق ہوتا سی لوگوں کا وہ گمخوں کو مر جانا نا سونے کے بٹن کا کسی نے کی لاؤنے نے جہے آم بٹن نے گمخو یہ بھی چوڑا نہیں پاؤتے بندے کا جلوس کر دے آٹا جا کپڑا چاڑ دینا جہاں بٹن والا کمیز ہے تو ان کو آٹا کھچ کے پاڑ کھچ کے لائی دوبارہ اپنے کرنا بڑے جہاں کھپڑ لیا ہوتا ہے وہ جی لیرا پاڑ پر کو گٹ گٹ کے بن لگے کہتے باپو پھٹے تو شال نہ مار دے آپ چار بندے نے چوکے وہ مڑیا پہنچایا پھر آپ کہنے کہ موٹا موٹا کھونڈ نا موٹا کھونڈ لی چھاتی تو رکھو موٹا کھونڈ پہلے چھاتی سڑے پھر پتر نے جن نے زندگی پرجنت کدے باپو گھیو کا چمچا نہیں کھوایا وہ ویلک کا بھریا ہوا ڈبا سارے کا سارا دو ڈب سارے کا سارا بھی باپو اگے بھی لے گئے تو گرمخو جنہوں اسی بن کے مڑیا چ لا چون پاسی اگ لا دیتی ہے کہ آپ نے تنخواہ نہ بھی توڑا گے تو انہیں اپنے نال گھر نہیں جی مڑنا غلط ہوئی نہیں ہے تن گرو پنچم پاتشاہ کہیں کہ گرمخا جانا رشتے دار مترا سے تو ماڑ کرتا نا کت ہی کام نہ آیا ان رشتے دار کے مترا نے کسی نے تیرے بچ پرلوک تے تیرے نال ساتھ نہیں نبھاؤنا کہ جڑا انہیں گناہ کیتا اسی بھوگاں گے یہ پر سانو دینا کرو یہ تو گرمخو کیول تے کیول گرو کا اپدیش ہی سارا ساتھ دے سکتا ہے پرماتما ہی ساری پرنت کر سکتا ہے اور کوئی تنگ طریقہ نہیں
ہرتا داس نیچ کل اچا
کہیں گے پربھو کا پیارا پاوے کسی خاندان ہوئے پاوے چمیارا بھی کر جمے پاوے نائیا بھی کر جمے پاوے جلایا بھی کر جمے گرمخو نام کی بدولت پوجن یوگ ہو گئے آپ دھن گرو گرنتھ صاحب جی پاتشاہ مہاراج متا ٹیکتے ہیں جنہ چر بابے رداس متا نہ ٹیکایا جائے گرمخا سڈا متا پروان نہیں ہوں جنہ چر سینے نائی کے اگے لکیر نہ کر لیے ان چر گرو گرنتھ صاحب جی پاتشاہ سارے متے کو سویکار نہیں کرتے سدگرو پنچم پاتشاہ کا ایک شبد ہے جہد نے بابا دھنا جی کو سنمان دتا ہے سروپا دتا ہے وہ شبدیاں پنکتیاں نے سین نائی پتکاریا وہ کر کر سنیا پھر دے وسیا پار دم پنکتوں میں گڑیا لوکاں دیا بتیاں کرن والا گریب نائی پرماتما کا چنتن کردا اور وہ بھی بھگتوں میں گنتی آ گئی گنتی. اس کر کے میرے پاتشاہ کہتے گرمکھا پرماتما کا پیارا پاوے کسی بھی خاندان میں ہوے سڈے چم گلت پرپرٹی تری آتی ہے. آپ جیڑی برادری کا سبندت آپ کیول کے کیول اس بگتا آپ سمجھتے باقی اترے نے اور بڑی ٹلیائی سے کریتی ساری سماج بڑھ رہی ہے. یہ علاج پرتیت ہوں جاپدانی جاپدانی کے نام گل ہو جی کتنے چار شیمیا کے پروار کو کہیں بابا نام دے دا گردوارا بنا جی کتنے چمیارا بھی کر تو گرمک کہہ لو تو شری گرو رویداس کا گردوارا دھرمشالا گرمت نہیں. گنگا کا پانی سمندر میں پی گیا گرمکھوں سمندر. جمنا کا پانی سمندر میں پی گئے سمندر. لدھیانے کے بڈھے گندے نالے کا پانی در سمندر پی گئے سمندر. آپ گرو پاتشاہ مہاراج نے یہ وٹا کے بلیاں کٹن کا بدیخ دتا کہ گرمکھو آپ وٹا بلے وڈے نہیں اجے تک ساڈے تے جیوں دے تیوں حاوی ہیں. میرے پاتشاہ کہندے گرمکھا پربھو کا پیارا کوئی بھی ہو گئے سارے ستکار یوگ نے اگر تم کتے انہوں کی سنگت کر لے تے سنگ من بانت پل پایا جو بھی تیرے من کی لالسا مراد ہے یہ پوری ہو جائے گی.
لاس پوت دیکھیا کہ بنجن
گرو پیارے پاوے لکھ کروڑا وکھ وکھ پکوان کھا لئے. بنجن کا ارتھ ویسے آم کر کے ہوں مشٹان بنڈارا چکن والا بھوجن میٹھا بھوجن. یہ جن جن کھانا نا تام ترس نہ بوجھی. بھائی صاحب بھائی گرداس جی کی ایک پوڑی آتی ہے وہ کہیں سادی جیب نرجیا کر بھوگ پلاسے. آپ زندگی پریجانت گرو پیارو بن سونا کھدا پر کدے من نے یہ نہیں آخیا کہ ہوں میں نہیں کھانا الٹا کھان چت کرتا. میرے پاتشاہ کہیں دنیا کے پدارتوں کھان کر کے وکار بھوگن کر کے جی کوئی بندہ آخر تو میں رج گیا تو بندہ رجتا نہیں سگو جیڑی لالسا ہے یہ منک کے اندر ہور بڑھتی ہے ہور بڑھتی ہے پھر حل کی ہوئے پاتشاہ کرپا کرتے ہیں.
سمرت نام کوٹ اجیارا
گرمکھا پرماتما کا نام لیا کر دراصل پلیکا تین پیا بھی تیرے اندر اندھیرا نا اندھیرا اور اندھیرے کے کر کے گرمکھو آپ درستی کا نہیں. آپ کئی بار اچھے نام نیویں تھان کے پیر کرتے ہیں چانن ہوتے آپ کو خطرہ ہی دے. پاتشاہ کہتے گرمکھا تیرے اندر چانن کیوں ہوے گا. اج تھوڑے دیویا نے کام نہیں کرنا. ہندو پروار میں اجے بھی روایت ہے لیکن سکھان کے وچوں تقریباً کریتی ختم ہو گئی. اگے کرویر سی گرمکھ بندہ کو مرتا نا ایک دم اس بندے کو دھو کے تھلے لا لیتے سن. کوڑو بج رہا وہی جان نکلتی ہے نا یہ کہنا جلدی جلدی منجے پہ لاؤ منجے تو لاؤ جی منجے پہ مر گیا تو یہ گتی نہیں ہونی. مینو کسی گرمکھ نے آم پینڈو نے پوچھا بھی گیانی جی کا کی مطلب ہوا. وہ گرمکھ میں پڑھی ہے گرو کی بانی تو مینو پرانا کا تو گیان نہیں پر جیسے جا بندہ سوال کرنے والا سی وہ جہاں مجھے جواب دیتا اپنے کو کر کے. میں آخیا کہ منجے تو تان آتے ہیں کہ منجے کا پاوا اڑتا اگے جان لگا تا منجے تو لوگ کہ بےوقوفی ہے. وہ بچارا مر رہا ہے تھی انہیں دھو دو کہ مجھے تو ایک اور نال کریتی سی وہ کہڑی کریتی کا پتا نہیں اپنے چنیا نے. اس بندے کے آتے دیوا جگا سن دیوا تے मरण तो बाद सराहने सुह रखते सन सुह भाई साहब कहते दब भी रखते ने मैं जानकारी नहीं हूं गुरमुखो जी ग्रंथा के आधार से आप गुरु के सिख गुरबाणी मुताबिक बनिए तो कि नहीं लिखा है तुम सानू कहते कि ज्ञानी जी तुम्हें भी हजार रुपया तनखाह मिलती तो तुम दसते क्यों नहीं मेरे पास हो ये भी पंगा जी पालने ने जवाब मैं यह करे कि जी सुह सहाने रखते हो कहते कि तू जिंदगी परजंत परमात्मा का नाम नहीं लिया आ तेरे सिर्फ सुह तू रब का नाम नहीं लिया जी भाई हरदीप सिंह ने दसी गल कि जी तब रखते ने क्यों रखते ने मैं तो अंदाजा लाना कि मंजे तो लाया कि मंजे ने पावे अड़ते हैं तो मुड़ के कहते कि गुमकह भी जाके सब बना के तो लंबा पै जाए क्योंकि दब की सब बढ़ती है दीवा से अगे चानन करेगा जी मैं गल कहनी चाहती रिटे चली सी बंदे के मरण तो बाद 360 दीवे गिण के जगाते सन कारण यह मैं खुद पढ़िया है गर्द प्राण अजे मेरे घर हूं भी गर्द प्राण मौजूद है उस गर्द प्राण लिखा कि जी जीव आत्मा है ना यह 360 दिनों में प्रलोक तक पहुंचती है बंदे इन्ना स्टॉप करने पड़े इन्हें स्टेशन में यह गर्द प्राण लिखी गल है कोई मन कड़क नहीं एक एक रात वास्ते एक एक जोड़ा दीवा है वो चान करेगा तो मेरे मन में विचार है कि जे कि आ गई दिल्ली वासी तो सारा तेल चढ़ के तो बापू का नेरी चलूंगा क्योंकि दिल्ली का तेल चटेगी गुरमुखो आप गुरसिख इन दीव्या बत्तियों ने प्रलोक सारा चान नहीं जो देना चानन करेगा कौन गुरबाणी इस जग में चानन यह तो ज्ञानी जी इतों की गल हो गई गुरबाणी इस जग में चानन यह जवाब गुरमुख मेरा बाबा देता है सतगुर शब्द उजारो दीपा बिनसो अंधकार पे मंदर रतन कोठड़ी खुली अनूपा नाम के दीवे ने अगे मित्रा काम करना जेड़े तेरे घ्यो ते सरों के तेल के दीवे ने इन्होंने अगे चालन नहीं करना क्या नहीं जी तुसी पुराणी कथा करो तुहाडा बड़ा मान सम्मान करो तुसी कई बड़िया भूतां गल्लां कह देंदे हो दीवा क्यों ना काम करेगा साढ़े वड्डे वडेरे कमले सन सानू जापता भी तुम स्कूल कॉलेज चो पढ़े तो उस विद्या का प्रभाव है गुमुख यहो जी कोई गल नहीं आप रसोई में दीवा पाइए ना रसोई च जिथे आप सौने उसे चन नहीं जाता अपने घर चार कमरे होने आप जो अपने रसोई वाले कमरे में दीवा बालिए तो जिथे आप रोटी खाने उत्थे चन नहीं जिथे आप रोटी खाने जे उथे दीवा बालिया रसोई में चानन नहीं चानन उथे होगा जिथे दीवा बनेगा अब साखी का पर्व लंघ गया पता नहीं भाई साहब ने तुहानू दृष्टांत सुनाया कि नहीं विसाखी वाले दिन दीन दुनिया के बाल गुरु नानक पातशाह महाराज हरिद्वार गए ने उस दिन बहुत विसाखी वाले दिन के गुमुख बहुत सारा लंबा चौड़ा इतिहास है विसाखी वाले दिन सतवें पातशाह महाराज के समय भाई भगतू का पुत्र जीवन ने शरीर छड़िया तो ब्राह्मण का पुत्र गिद्धा आया विसाखी वाले दिन महाराजे रणजीत सिंह ने महाराज का खिताब धारण किया विसाखी वाले दिन गोइंदवाल साहब का अस्तर टुटा विसाखी वाले दिन ही भाई मक्खन शाह लवाणा गुरु तेग बहादुर पातशाह मत्था टेक करके अमृतसर मत्था टेक कराया और इस विसाखी वाले दिन भाई मरिंद सिंह के भतीजे बाबा अगर सिंह ने ਜਸਪਤ ਦਾ ਸਿਰ ਏਮਨਾਬਾਦ ਦੀ ਪਾਵਨ ਧਰਤੀ ਤੇ ਕੱਟਣਾ ਕੀਤਾ। ਇਸ ਵਿਸਾਖੀ ਵਾਲੇ ਦਿਨ ਮੇਰੇ ਕਲਗੀਧਰ ਪਾਤਸ਼ਾਹ ਨੇ ਪੰਜਾਂ ਦੇ ਸਿਰ ਕੱਟ ਕੇ ਸਾਨੂੰ ਖਾਲਸੇ ਸਜਾਉਣਾ ਕੀਤਾ। ਬਿਨਤ ਇਤਿਹਾਸ ਘਟਨਾਵਾਂ ਹਨ, ਪਰ ਮੈਂ ਉਸ ਪਾਸੇ ਨਾ ਜਾਵਾਂ। ਮੇਰੇ ਗੁਰਦੇਵ ਨੇ ਜਾਣ ਬੁੱਝ ਕੇ ਲਹਿੰਦੇ ਨੂੰ ਪਾਣੀ ਝੁਟਣਾ ਸ਼ੁਰੂ ਕਰ ਦਿੱਤਾ, ਜਾਣ ਬੁੱਝ ਕੇ। ਵਿਸਾਖੀ ਵਾਲੇ ਦਿਨ ਹਰਿਦੁਆਰ ਦੀ ਗੱਲ ਹੈ, ਪਾਣਿਆਂ ਨੇ ਆਖਿਆ ਬਾਬਾ ਪ੍ਰਤੀਤ ਹੁੰਦਾ ਤੂੰ ਮੁਸਲਮਾਨ ਨਹੀਂ, ਤੂੰ ਸਾਡੇ ਭਾਈਚਾਰੇ ਜੋ ਹੈ ਇਹ ਕੀ ਕਰਦਾ ਹੈ। ਗੁਰਦੇਵ ਕਹਿਣ ਲੱਗੇ ਤੁਸੀਂ ਦੱਸੋ ਵੀ ਤੁਸੀਂ ਕੀ ਕਰਦੇ ਹੋ। ਉਹ ਕਹਿਣ ਲੱਗੇ ਮਹਾਂਪੁਰਸ਼ੋ, ਗਰਮੀ ਦਾ ਮੌਸਮ ਹੋਣਾ ਆਰੰਭ ਹੋ ਤੇ ਅਸੀਂ ਚਾਹੁੰਦੇ ਵੀ ਆਪਣੇ ਬਜ਼ੁਰਗਾਂ ਨੂੰ ਉੱਥੇ ਪਾਣੀ ਭੇਜਿਓ, ਬੋਤਲਾਂ ਵਿੱਚ ਪਾ ਕੇ ਠੰਡਾ ਕਰਕੇ ਤੇ ਪੀਆ ਕਰਨਗੇ। ਕਿੱਥੇ ਰਹਿੰਦੇ ਨੇ ਬਜ਼ੁਰਗ ਤੁਹਾਡੇ? ਸੂਜ ਲੋਕ ਵਿੱਚ। ਗੁਰਮੁਖੋ ਵਿਗਿਆਨ ਦੇ ਮੁਤਾਬਕ, ਧਰਮ ਗ੍ਰੰਥਾਂ ਮੁਤਾਬਕ ਨਹੀਂ, ਵਿਗਿਆਨ ਮੁਤਾਬਕ, ਵਿਗਿਆਨੀ ਵੀਰ ਕਹਿੰਦੇ ਕਿ ਜਿਹੜੀ ਸੂਰ ਦੀ ਕਿਰਨ ਦੀ ਰਫਤਾਰ ਹੈ ਇਹ 1,86,000 ਮੀਲ ਪ੍ਰਤੀ ਸੈਕਿੰਡ ਹੈ। 8 ਮਿੰਟਾਂ ਦੇ ਵਿੱਚ ਸੂਰ ਦੀਆਂ ਕਿਰਨਾਂ ਧਰਤੀ ਵਿੱਚ ਪਹੁੰਚਦੀਆਂ ਤੇ ਕਿੰਨਾ ਪੈੜਾ ਬਣੂ, ਇੰਨਾ ਮੈਂ ਪੜ੍ਹਿਆ, ਮੈਨੂੰ ਇੰਨਾ ਮੈਥ ਨਹੀਂ ਆਉਂਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਜੇ ਤੁਹਾਡਾ ਪਾਣੀ ਕਿੱਥੇ ਪਹੁੰਚੇ? ਕਹਿਣ ਲੱਗੇ ਸੂਰ ਦੇ ਲੋਕ ਨੂੰ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਕੀ ਕਰਾਂ, ਮੇਰਾ ਬਾਪੂ ਬਜ਼ੁਰਗ ਹੈ, ਮੈਂ ਇਕੱਲਾ ਇਕੱਲਾ ਭਰਾ ਹਾਂ, ਭੈਣ ਮੇਰੀ ਆਪਣੇ ਘਰ ਦੀ ਸੁਲਤਾਨਪੁਰ, ਜ਼ਿਮੀਂਦਾਰਾ ਵੱਡਾ ਹੈ ਤੇ ਮੈਨੂੰ ਜਾਪਦਾ ਵੀ ਸਾਡੀ ਕੁਝ ਫਸਲ ਮੁਰਝਾ ਰਹੀ ਹੈ, ਗਰਮੀ ਰੱਬ ਹੋਈ ਨਾ, ਤੇ ਮੈਂ ਕਹਿੰਦਾ ਕਿ ਗੰਗਾ ਦਾ ਪਾਵਨ ਪਾਣੀ ਨੂੰ ਝਰਟ ਕੇ ਤੇ ਉੱਥੇ ਪਹੁੰਚਾ ਦਿਆਂ, ਫਸਲ ਨੂੰ ਤਰਾਵਟ ਮਿਲੇ ਬਾਬਾ ਭੋਲਾ ਤੋਂ, ਤੇਰਾ ਪਾਣੀ ਉੱਥੇ ਕਿਵੇਂ ਪਹੁੰਚੇਗਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਤੁਹਾਡਾ ਸੂਰ ਲੋਕ ਤੇ ਪਹੁੰਚੇਗਾ, ਮੇਰਾ ਵੀ ਉਹ ਪਹੁੰਚੇਗਾ। ਤੁਹਾਡਾ ਹਜ਼ਾਰਾਂ ਮੀਲ ਪਾਣੀ ਜਾਂਦਾ ਤੇ ਉੱਚੇ ਥਾਂ, ਮੇਰਾ ਪਿੰਡ ਨੀਵੀਂ ਥਾਂ ਤੇ 300 ਮੀਲ, ਕਿਉਂ ਨਾ ਪਾਣੀ ਪਹੁੰਚੇਗਾ? ਸ਼ਰਮਿੰਦੇ ਹੋਏ ਤੇ ਮੁਆਫੀ ਮੰਗੀ। ਗੁਰਮੁਖੋ ਗੁਰਮਤ ਕਹਿੰਦੀ ਐ ਕਰ ਕਰੇ ਸੋ ਐ ਕਰ ਪਾਏ, ਜੈਸਾ ਬੀਜੇ ਸੋ ਲੁੜੇ, ਕਰਮਾ ਸੰਧੜਾ ਖੇਤ। ਗੁਰਮੁਖਾ ਜਿਹੜੇ ਹੱਥ ਨਾਲ ਬੀਜੇਗਾ ਉਸੇ ਨਾਲ ਕੱਟੇਗਾ। ਤੇਰੇ ਘਰਦਿਆਂ ਦੇ ਜਗਾਏ ਹੋਏ ਦੇਵੀਆਂ ਨੇ ਤੈਨੂੰ ਅੱਗੇ ਚਾਨਣ ਨਹੀਂ ਦੇਣਾ, ਅੱਗੇ ਲਏ ਨਹੀਂ ਮਿਲਣੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਸਿਮਰਤ ਨਾਮ ਕੋਟ ਉਜਿਆਰਾ, ਜਿਹੜਾ ਪਰਮਾਤਮਾ ਦੇ ਨਾਮ ਦਾ ਚਾਨਣਾ ਨਾ ਵੀ ਲੱਖਾਂ ਸੂਰਜਾਂ ਨਾਲੋਂ ਵੱਧ ਹੈ। ਆਪਾਂ ਪੜ੍ਹਦੇ ਨੂੰ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਉਹ ਪਰਮਾਤਮਾ ਸੂਰਜਾਂ ਦਾ ਸੂਰਜ, ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ, ਉਹ ਚੰਦਰਮਾ ਨੂੰ ਲਾਈਟ ਦੇਣ ਵਾਲਾ। ਇਸ ਕਰਕੇ ਪ੍ਰਭੂ ਪਿਆਰਿਆ ਉਸ ਪਰਮਾਤਮਾ ਦਾ ਨਾਮ ਚੇਤੇ ਕਰ ਤਾਂ ਕਿ ਤੇਰੇ ਅੰਦਰ ਵੀ ਚੰਨ ਹੋ ਜਾਏ। ਉਹ ਚੰਨ ਦਾ ਸਦਕਾ ਕੀ ਹੋਵੇਗਾ?
ਅਗੋਚਰ ਸੁਜੀ,
ਇੱਕ ਗੁਰਮੁਖ ਪਿਆਰੇ ਲੱਭਦਾ। ਆਪਾਂ ਗੁਰਬਾਣੀ ਚਕਸਰ ਦੋ ਪੜ੍ਹਦੇ ਹਾਂ, ਆਪ ਨੂੰ ਸੁਭਾ ਲਜਾਓ। ਅਗਮ ਤੇ ਅਗੋਚਰ ਇਹ ਲਫ਼ਜ਼ ਬਹੁਤ ਮੇਰਾ ਗੁਰੂ ਕੀ ਬਾਰੇ ਚਾਹੁੰਦਾ। ਅਗਮ ਤੇ ਅਗੋਚਰ ਇਹਦਾ ਅਰਥ ਕੀ ਹੁੰਦਾ? ਅਗਮ ਦਾ ਅਰਥ ਹੁੰਦਾ ਕਿ ਜਿੱਥੋਂ ਤੱਕ ਸਾਡਾ ਮਨ ਵੀ ਸੋਚੇ ਨਾ, ਕਦੇ ਆਪਾਂ ਕਿਹਨੇ ਫਲਾਣੀ ਗੱਲ ਦਾ ਖਿਆਲ ਹੀ ਨਹੀਂ ਸੀ ਕੀਤਾ, ਪਤਾ ਨਹੀਂ ਕਿਵੇਂ ਹੋ ਗਈ। ਉਹਦਾ ਅਰਥ ਹੁੰਦਾ ਗੁਰਮੁਖ ਅਗਮ। ਅਗੋਚਰ ਦਾ ਅਰਥ ਹੁੰਦਾ ਹੈ ਜਿਹੜਾ ਸਾਡੀ ਇੰਦਰੀਆਂ ਦੀ ਪੱਧਰ ਤੋਂ ਪਰਾਂ ਹੋਵੇ, ਜਿਹਨੂੰ ਆਪਾਂ ਹੱਥਾਂ ਨਾਲ ਫੜ ਨਾ ਸਕੀਏ, ਜਿਹਦੇ ਕੋਲ ਆਪਾਂ ਇਹਨਾਂ ਪੈਰਾਂ ਕਰਕੇ ਪਹੁੰਚ ਨਾ ਸਕੀਏ, ਜਿਹੜਾ ਇਹਨਾਂ ਅੱਖਾਂ ਨੂੰ ਵੇਖਿਆ ਨਾ ਜਾ ਸਕੇ, ਜਿਹਨੂੰ ਇਹਨਾਂ ਕੰਨਾਂ ਨਾਲ ਸੁਣਿਆ ਨਾ ਜਾ ਸਕੇ, ਉਹਨੂੰ ਕਹਿੰਦੇ ਨੇ ਅਗੋਚਰ। ਮੇਰੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਨਾਮ ਇੰਨਾ ਮਾਨ ਹੈ ਜਿਹੜਾ ਤੂੰ ਅੱਖਾਂ ਨਾਲ ਵੀ ਨਹੀਂ ਵੇਖ ਸਕਦਾ ਤੇ ਉਹਨੂੰ ਬਾਣੀ ਦੇ ਲਾਈਟ ਨਾਲ ਉਹਦੀ ਸਮਝ ਪੈ ਜਾਏਗੀ ਤੂੰ ਉਹਨੂੰ ਜਾਣ ਲਏਗਾ
ਫਿਰਤ ਫਿਰਤ ਤੁਮਰਾ ਦੁਆਰ ਆਇਆ
ਆਪਾਂ ਗੁਰਮੁਖ ਪਿਆਰੇ ਆਪਣੇ ਤੱਕ ਲਾਈਟ ਕਰਦੇ ਤੇ ਆਪਾਂ ਨੂੰ ਕਨੈਕਸ਼ਨ ਦੇਣਾ ਵਾਸਤੇ ਅਪਲਾਈ ਕਰਨਾ ਪੈਂਦਾ ਸਿਕਿਉਰਿਟੀ ਦੇਣੀ ਪੈਂਦੀ ਹੈ ਹਾਂ ਗੁਰਮੁਖੋ ਜੇ ਆਪਾਂ ਪਰਮਾਤਮਾ ਦੀ ਰਹਿਮਤ ਦਾ ਕਨੈਕਸ਼ਨ ਲੈਣਾ ਤਾਂ ਸਿਕਿਉਰਿਟੀ ਵੀ ਦਿਆ ਕਰੋ ਸਿਕਿਉਰਿਟੀ ਉਹ ਸਿਕਿਉਰਿਟੀ ਜਿਹੜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਤਨ ਮਨ ਤੇ ਧਨ ਦਾ ਮਾਣ ਛੱਡ ਕੇ ਉਹਦੇ ਹੁਕਮ ਦੀ ਤਮੀਲ ਕਰਨਾ ਕਰ ਗੁਰਮੁਖਾ ਤੈਨੂੰ ਪਰਮਾਤਮਾ ਦੀ ਰਹਿਮਤ ਦਾ ਕਨੈਕਸ਼ਨ ਮਿਲੇਗਾ ਤੇਰੀ ਘਰ ਚਾਨਣ ਹੋ ਜਾਏਗਾ ਉਹ ਕੀ ਢੰਗ ਤਰੀਕਾ ਅਰਦਾਸ ਕਰ ਫਿਰਤ ਫਿਰਤ ਤੁਮਰੇ ਦੁਆਰੇ ਆਇਆ ਆਪਾਂ ਭੱਟਾਂ ਦੀ ਬਾਣੀ ਪੜ੍ਹਦੇ ਹਾਂ ਉੱਥੇ ਗੁਰਮੁਖ ਪਿਆਰੇ ਇੱਕ ਭਿੱਖੇ ਨਾਮ ਦੇ ਭੱਟ ਦਾ ਜ਼ਿਕਰ ਆਉਂਦਾ ਬਾਬੇ ਭਿੱਖੇ ਦਾ ਉਹਨਾਂ ਭੱਟਾਂ ਦਾ ਉਹ ਆਗੂ ਸੀ ਮੁਖੀ ਸੀ ਉਹਨਾਂ ਦਾ ਜਥੇਦਾਰ ਸੀ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਤੇ ਨੱਕ ਰਗੜੀ ਜਾਣ ਬੜੇ ਬੇਨਤੀਆਂ ਕਰਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਤੁਸੀਂ ਬੜੇ ਵਿਚਾਰਵਾਨ ਹੋ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਪਾਣੀ ਛਕੋ ਆਪਾਂ ਗੱਲਬਾਤ ਕਰਦੇ ਕੀ ਗੱਲ ਇੰਨੇ ਵਿਆਕੁਲ ਕਿਉਂ ਉਸ ਪਾਟਵੀਰ ਨੇ ਜੋ ਬਚਨ ਕਹੇ ਨੇ ਨਾ ਉਹ ਗੁਰੂ ਕੀ ਬਾਣ ਵੀ ਦਰਜ ਹਨ ਉਹ ਕਹਿੰਦਾ ਪਾਤਸ਼ਾਹ ਰਹੋ ਬਰਸੋ ਟੂਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਪਰਸੀਏ ਮੁੱਖ ਹੋਏ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਰੋ ਨਾ ਪਰਚੋ ਲਾਇਓ ਕਹਿਤੇ ਕਹਿਤੀ ਸੁਣੀ ਰੈਤ ਕੋ ਖੁਸ਼ੀ ਨਾ ਆਇਓ ਬਾਬਾ ਸਾਲ ਬਰਬਾਦ ਹੋ ਗਿਆ ਸਾਲ ਕਾਹਦੇ ਚ ਅਸੀਂ ਚਾਹੁੰਦੇ ਸਾਂ ਕਿਸੇ ਮਹਾਂਪੁਰਸ਼ ਦੀ ਸੰਗਤ ਹੋਵੇ ਗੁਰਦੇਵ ਕਹਿੰਦੇ ਤੁਹਾਨੂੰ ਮਹਾਂਪੁਰਸ਼ ਕੋਈ ਮਿਲਿਆ ਨਹੀਂ ਕਹਿੰਦੇ ਵੀ ਵਿਖਾਲੇ ਦੇ ਮਾਤਰ ਤਾਂ ਬੜੇ ਮਿਲੇ ਪਰ ਕਰਤੂਤ ਕਿਸੇ ਦੇ ਪੱਲੇ ਕੱਖ ਨਹੀਂ ਕਹਿਤੇ ਕਹਿਤੇ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਗੱਲਾਂ ਬਾਤਾਂ ਕਰਨ ਵਿੱਚ ਅਫਲਾ ਤੋਰ ਤੇ ਜੇ ਕਰਤੂਤ ਵੇਖੀ ਤੇ ਪੱਲੇ ਕੱਖ ਵੀ ਨਹੀਂ ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਬਿਲ ਹੋ ਕਿਉਂ ਕਹੋ ਗੁਰੂ ਅਮਰਦਾਸ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਭਿਖਿਆ ਰੱਬ ਦੇ ਪਿਆਰੇ ਨਿੰਦਿਆ ਨਾ ਕਰ ਕਿਉਂ ਮਾੜਾ ਕਹਿੰਦਾ ਉਹ ਮੈਂ ਤੇਰਾ ਕੀ ਵਿਗਾੜ ਦਿੱਤਾ ਕਹਿੰਦੇ ਪਾਤਸ਼ਾਹ ਕੀ ਦੱਸਾਂ ਪਰਮਾਤਮਾ ਦਾ ਨਾਮ ਛੱਡ ਬੈਠੇ ਨੇ ਲੋਕ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰ ਦਈਓ ਮਲਾਇਓ ਭੁਖਿਆ ਜਿਵ ਤੂੰ ਰੱਖੇ ਤਿਉਂ ਰਹੋ ਗੁਰਦੇਵ ਕਹਿੰਦੇ ਹੁਣ ਚਾਹੁਣਾ ਕੀ ਹੈ ਕਹਿਣ ਲੱਗਾ ਪਾਤਸ਼ਾਹ ਮੈਨੂੰ ਪੂਰਨ ਗੁਰੂ ਮਿਲ ਗਿਆ ਗੁਰੂ ਅਮਰਦਾਸ ਹੁਣ ਜਿਵੇਂ ਵੀ ਕਹੇਗਾ ਉਵੇਂ ਕਰਾਂਗੇ ਫਿਰ ਲੰਗਰ ਦੇ ਜੂਠੇ ਭਾਂਡੇ ਮਾਜਿਆ ਕਰਾਂਗੇ ਤੇਰੀਆਂ ਸੰਗਤਾਂ ਦੇ ਜੋੜੇ ਝਾੜਿਆ ਕਰਾਂਗੇ ਤੇਰੇ ਘਰ ਝਾੜੂ ਦਿਆ ਕਰਾਂਗੇ ਪਰ ਤੇਰੇ ਦਰ ਤੇ ਆਇਆ ਸਾਨੂੰ ਧੱਕਾ ਨਾ ਦੇਈ ਇਹ ਭਿੱਖੇ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਇਹ ਪਰਿਪੂਰਨ ਪਰਮਾਤਮਾ ਬੜੇ ਧੱਕੇ ਖਾਧੇ ਨੇ ਬੜੀਆਂ ਥਾਵਾਂ ਤੇ ਗਏ ਹੁਣ ਤੇਰੇ ਦਰ ਤੇ ਆਇਆ ਹਾਂ ਮੈਂ ਅੱਗੇ ਵੀ ਬੇਨਤੀ ਕਰ ਦੇਣਾ ਅੱਜ ਫੇਰ ਕਰਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਜਦੋਂ ਮੱਥਾ ਟੇਕਦੇ ਹੁੰਦੇ ਨੇ ਉਦੋਂ ਦੋਹਰਾ ਜ਼ਰੂਰ ਪੜਿਆ ਕਰੋ ਕਿਹੜਾ ਦੋਹਰਾ ਸਗਲ ਦੁਆਰ ਤੋਂ ਛਾੜ ਪੈ ਗਹੇ ਤਿਉਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸੋ ਗੋਬਿੰਦਾਸ ਤਿਉਹਾਰ ਮਾਲਕਾ ਸਾਰੇ ਦਰਾਂ ਨੂੰ ਛੱਡ ਕਰਕੇ ਤੇਰੇ ਦਰ ਨੂੰ ਫੜਨਾ ਕੀਤਾ ਸਾਡੀ ਘੁੱਟ ਕੇ ਬਾਂਹ ਫੜਨੇ ਸਾਡੀ ਬਾਂਹ ਨਾ ਛੱਡੀ
ਭੰਜਨ ਹਰ ਰਾਇਆ
ਪਿਆਰੇ ਪਰਿਪੂਰਨ ਪਰਮਾਤਮਾ ਉਹ ਦੁੱਖਾਂ ਨੂੰ ਨਾਸ਼ ਕਰ ਦੇਗਾ ਰਾਜਾ ਰੂਪ ਹੈ ਜਿਹੜੇ ਰਾਜੇ ਨੂੰ ਉਹ ਵੀ ਉਹਦੇ ਕੋਲੋਂ ਹੀ ਮੰਗਦੇ ਹਨ।
ਸਾਧ ਕੇ ਚਰਨ ਧੂੜ ਦਾ ਨਬਾਸ਼
ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਦਾਸ ਬਣ ਕੇ ਮੰਗਣਾ ਕਰ।
ਸੁਖ ਨਾਨਕ ਇਹ ਪਾਇਆ
ਮੁਖਾ ਪਰਮ ਸੁਖ ਹੈ। ਪਿਆਰ ਤਾਂ ਕਹਾਂਗੇ ਗਿਆਨੀ ਜੀ, ਜਿਹੜੀ ਕੋਈ ਚਰਨ ਧੂੜ ਹੈ ਕੋਈ ਦਵਾਈ ਹੈ, ਇਹਦਾ ਗੁਰਮੁਖੋਂ ਭਾਵ ਹੈ ਭਾਵ। ਭਾਵ ਇਹ ਹੈ ਮਨ ਵਿੱਚ ਨਿਮਰਤਾ ਆਵੇ ਤੇ ਜੇ ਆਪਾਂ ਗੁਰਮੁਖ ਪਿਆਰੇ ਜੋੜੇ ਖਾਣੇ ਤੂੰ ਚਰਨ ਧੂੜ ਲਈ ਤੇ ਆਪਾਂ ਆਖੀ ਵੀ ਗੁਰਮੁਖਾ ਲੈ ਲੈ ਤੂੰ ਕਹਿੰਦੇ ਮੇਰੇ ਹੱਥ ਨਹੀਂ ਮਿਲੇ ਤੇ ਆਪਾਂ ਕਹਿੰਦੇ ਜਾ ਦਫਾ ਹੋ। ਵੱਡਾ ਚਰਨ ਧੂੜ ਵਾਲਾ ਉਹ ਨਿਮਰਤਾ ਥੋੜੀ ਹੈ, ਉਹ ਤਾਂ ਵਿਖਾਲਾ ਹੈ ਨਾ ਅਡੰਬਰ। ਚਰਨ ਧੂੜ ਦਾ ਅਰਥ ਹੁੰਦਾ ਗੁਰਮੁਖੋ ਮਨ ਵਿੱਚ ਨਿਮਰਤਾ ਆਵੇ, ਮਨ ਵਿੱਚ ਨਿਮਾਣੇ ਹੋਈਏ ਮੇਰੇ ਪਾਤਸ਼ਾਹ ਕਹਿੰਦੇ ਨੇ। ਉਹ ਗੁਰਮੁਖ ਜਿਨ੍ਹਾਂ ਦੇ ਮਨ ਵਿੱਚ ਨਿਮਰਤਾ ਆਈ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਸਦਕਾ ਉਹਨਾਂ ਨੂੰ ਤਮਾਮ ਪਦਾਰਥਾਂ ਦੀ ਪ੍ਰਾਪਤੀ ਹੋ ਗਈ। ਹੁਣ ਵਿਆਗੜੇ ਰਾਗ ਵਿੱਚ ਜਿਹੜਾ ਪਰਮਾਤਮਾ ਕੈਸਾ ਹੈ ਉਹਦਾ ਰੰਗ ਰੂਪ ਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਕੇ ਬਿਆਨ ਕਰਦੇ ਹਨ।
ਰਾਗ ਬਿਹਾੜਾ ਮਹੱਲਾ ਪੰਜਵਾਂ।
ਹਾਂਜੀ,
ਅਤ ਪ੍ਰੀਤਮ ਮਨ ਮੋਹਣਾ।
ਆਪਾਂ ਕਹਿੰਦੇ ਫਲਾਨਾ ਫਲਾਨੇ ਵਰਗਾ ਸੋਹਣਾ, ਮੇਰੀ ਚਾਚੀ ਵਰਗਾ, ਮੇਰੇ ਬਾਪ ਵਰਗਾ, ਮੇਰੇ ਭਰਾ ਵਰਗਾ। ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਇਹੋ ਜਿਹਾ ਨਹੀਂ, ਉਹ ਮਨ ਨੂੰ ਮੋਹਰ ਵਾਲਾ ਹੈ, ਬਹੁਤ ਹੀ ਪਿਆਰਾ ਹੈ, ਆਤ ਸੁੰਦਰ ਹੈ।
ਘੱਟ ਸੋਹਣਾ ਪ੍ਰਾਣ ਆਧਾਰਾ ਰਾਮ।
ਉਹ ਕਹਿੰਦੇ ਸਾਰਿਆਂ ਘਟਾਂ ਸ਼ੋਭ ਨੇਕ ਹੈ, ਆਸਰਾ ਰੂਪ ਹੈ,
ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ।
ਪਿਆਰੇ ਗੋਪਾਲ ਦਿਆਲੂ ਦੀ ਸੋਭਾ ਸੁੰਦਰ ਹੈ, ਉਹ ਰਾਮ ਅਪਰ ਅਪਾਰਾ ਬੇਅੰਤ ਬੇਅੰਤ ਹੈ। ਪਾਲ ਉਹਦਾ ਹੱਦ ਬੰਨਾ ਨੇ, ਉਹ ਕਿੰਨਾ ਕੁ ਸੁੰਦਰ ਕਿੰਨਾ ਕੁ ਮਾਣ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਗ੍ਰੰਥ ਲਿਖੇ ਨੇ ਗੁਰਮੁਖੋ ਦੋ, ਇੱਕ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਇੱਕ ਨੇ ਉਹਨਾਂ ਦੇ ਸੋਈਏ। ਜਿਹੜੀਆਂ ਵਾਰਾਂ ਨੇ ਭਾਈ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਲਿਖੀਆਂ ਨੇ, ਜਿਹੜੇ ਸੋਈਏ ਨੇ ਉਹਨਾਂ ਨੇ ਕਾਸ਼ੀ ਚ ਪ੍ਰਚਾਰ ਦੇ ਸਮੇਂ ਲਿਖੇ, ਜਦੋਂ ਉੱਥੇ ਗੁਰਮਤ ਪ੍ਰਚਾਰ ਕਰਦੇ ਰਹੇ। ਉਹਨਾਂ ਸਵਈਆਂ ਦੇ ਵਿੱਚ ਉਸ ਮਹਾਨ ਸ਼ਕਤੀ ਭਾਈ ਗੁਰਦਾਸ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਚਿਹਰੇ ਤੇ ਇੱਕ ਤਿਲ ਸੀ, ਉਸ ਤਿਲ ਦੀ ਵਿਆਖਿਆ ਕੀਤੀ ਉਹਨੇ ਭਾਈ ਸਾਹਿਬ ਨੇ। ਔਰ ਉਹ ਵਿਆਖਿਆ ਕਰਦਾ ਕਰਦਾ ਭਾਈ ਸਾਹਿਬ ਭਾਈ ਗੁਰਦਾਸ ਇੰਨੇ ਜਜ਼ਬਾਤੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੈਂ ਤਾਂ ਤੇਰੇ ਤਿਲ ਦੀ ਕੱਲੇ ਵੀ ਮਹਿਮਾ ਨਹੀਂ ਕਰ ਸਕਦਾ, ਤੇਰੀ ਸਾਰੀ ਮਹਿਮਾ ਕਿਵੇਂ ਕਰਾਂਗਾ। ਜਪਜੀ ਸਾਹਿਬ ਥੋੜਾ ਜਿਹਾ ਧਿਆਨ ਲਜਾਓ, ਉੱਥੇ ਇੱਕ ਪੰਕਤੀ ਆਉਂਦੀ, ਅਸਲ ਇੱਕੋ ਧਾਤ ਆਪਾਂ ਨੂੰ ਪੰਕਤੀ ਆਉਂਦੀ ਹੈ, ਜਿਹੜਾ ਅਸਲ ਲਫ਼ਜ਼ ਹੈ ਨਾ ਇਹਦਾ ਅਰਥ ਹੈ ਅਸ ਪਲੱਸ ਲੂ। ਅਸ ਕਹਿੰਦੇ ਨੇ ਘੋੜੇ ਨੂੰ, ਲੂ ਦਾ ਅਰਥ ਹੁੰਦਾ ਰੋਮ ਵਾਲ। ਆਪਾਂ ਘੋੜੀ ਹੋਵੇ ਘੋੜਾ ਹੋਵੇ ਉਹਦਾ ਇੱਕ ਰੋਮ ਉਹਦੇ ਤੇ ਹੱਥ ਫੇਰੀਏ ਤੇ ਸਾਡੀ ਉਂਗਲ ਨੂੰ ਉਹਦਾ ਵਾਲ ਟੁੱਟ ਕੇ ਲੱਗਦਾ। ਤੇ ਆਪਾਂ ਗੁਰਮੁਖੋ ਉਸ ਵਾਲ ਦੇ ਨਾਲ ਉਸ ਘੋੜੀ ਤੇ ਘੋੜੇ ਦੀ ਤਾਕਤ ਨੂੰ ਮਿਲ ਨਹੀਂ ਸਕਦੇ, ਕਿਉਂਕਿ ਵਾਲ ਤਾਂ ਕਰੋੜੇ ਨੇ, ਕਰੋੜਾਂ ਨੇ ਘੋੜੇ ਉੱਪਰ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹੜੀ ਮਾਇਆ ਨਾ, ਮਾਇਆ ਇੱਕ ਪਰਮਾਤਮਾ ਦੇ ਰੋਮ ਦੇ ਬਰਾਬਰ ਹੈ, ਰੋਮ ਦੇ ਬਰਾਬਰ। ਤੇ ਆਪਾਂ ਤਾਂ ਮਾਇਆ ਦਾ ਅੰਤ ਨਹੀਂ ਪਾ ਸਕਦੇ, ਤੇ ਪਰਮਾਤਮਾ ਦਾ ਅੰਤ ਕਿਵੇਂ ਪਾ ਲਾਂਗੇ। ਉਹ ਵਿਚਾਰ ਇੱਥੇ ਮੇਰੀ ਪਾਤਸ਼ਾਹ ਨੇ ਦਿੱਤੀ ਕਿ ਉਹ ਰਾਮ ਜਿਹੜਾ ਨਾ ਉਹ ਬੇਅੰਤ ਬੇਅੰਤ ਹੈ, ਔਰ ਗੋਪਾਲ ਦਿਆਲੂ ਦੀ ਸੋਭਾ ਜਿਹੜੀ ਹੈ ਨਾ ਉਹ ਆਪ ਸੁੰਦਰ ਹੈ।
ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨੇ ਮਾਨੀਆ।
ਗੋਪਾਲ ਦਿਆਲੂ ਸੁਭਾਅ ਵਾਲੇ ਪਿਆਰੇ ਗੋਬਿੰਦ ਪਤੀ, ਹਾਂ ਤਾਂ ਮੈਂ ਨਿਮਾਣੀ ਪਰ ਆਪ ਕਿਰਪਾ ਕਰਕੇ ਮੈਨੂੰ ਮਿਲਣਾ ਕਰੋ।
ਨਾਨ ਪਰਸਨ ਦਰਸ਼ ਪਰਸਨ ਨਾ ਨੀਂਦ ਰਹਿਣ ਵਿਹਾਰੀਆ।
ਆਪ ਜੀ ਦੇ ਦਰਸ਼ਨ ਕਰਨ ਮੇਰੀਆਂ ਅੱਖਾਂ ਤਰਸਰੀਆਂ ਨੇ, ਨਾ ਸ਼ਾਂਤੀ ਨੂੰ ਕੋਈ ਨੀਂਦ ਆਉਂਦੀ ਹੈ ਤੇ ਨਾ ਅਵਸਥਾ ਰੂਪੀ ਰਾਜ ਸੋਥਾਂ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ, ਮੈਨੂੰ ਸ਼ਾਂਤੀ ਨਹੀਂ ਆਉਂਦੀ, ਮਨ ਨੂੰ ਟਕਾ ਨਹੀਂ ਆਉਂਦਾ।
ਗਿਆਨ ਅੰਜਨ ਨਾਮ ਬਿੰਜਨ ਭੈ ਸਗਲ ਸ਼ਿੰਗਾਰਾ।
ਜਿਨ੍ਹਾਂ ਨੇ ਬੁੱਧੀ ਰੂਪੀ ਅੱਖਾਂ ਦੇ ਵਿੱਚ ਗਿਆਨ ਰੂਪੀ ਸੁਰਮਾ ਪਾਇਆ, ਨਾਮ ਸਿਮਰਨ ਦਾ ਭੋਜਨ ਛਕਿਆ, ਉਹਨਾਂ ਦੇ ਸਾਰੇ ਸਾਧਨਾਂ ਰੂਪੀ ਸ਼ਿੰਗਾਰ ਸਫਲੇ ਹੋ ਗਏ। ਹੁਣ ਤਾਂ ਗੁਰਮੁਖੋਰ ਆ ਰਹੇ, ਹੁਣ ਸ਼ਿੰਗਾਰ ਵੀ ਚੰਦਰੇ ਚੰਦਰੇ ਹੋ ਗਏ ਨੇ। ਅੱਗੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ, ਮੇਰੀ ਮੁੱਛ ਮੁੰਡੀ, ਕਿਸੇ ਗਲਤੀ ਕਰਨੀ ਔਰਤ ਨੇ ਤੇ ਕਹਿਣਾ ਵੀ ਗੁੱਤ ਵੱਢ ਦਿਓ। ਹੁਣ ਤਾਂ ਸਾਡੀਆਂ ਬੀਬਾਂ ਭੈਣਾਂ ਨੇ ਆਪ ਹੀ ਗੁੱਤਾਂ ਵੜਾ ਕੇ ਵੀ ਪੌਨੀ ਬਣਾਈ ਹੈ ਪੌਨੀ, ਤੇ ਮੈਂ ਕਹਿੰਦਾ ਵੀ ਜੇ ਮੈਂ ਆਪ ਹੀ ਗੁੱਤ ਵੱਢ ਦਿੱਤੀ ਉਹਨੂੰ ਸਜ਼ਾ ਕੀ ਦੇਵਾਂਗੇ, ਤੇ ਜਿਨ੍ਹਾਂ ਦੇ ਮੂੰਹ ਤੇ ਮੁੱਛਾਂ ਹੀ ਹੈ ਨਹੀਂ, ਆ ਜਿੰਨੇ ਕਲਾਕਾਰ ਨੇ ਨਾ ਕਿਸੇ ਦੇ ਮੂੰਹ ਤੇ ਮੁੱਛਾਂ ਨੇ, ਤੇ ਨਾਲੇ ਗੀਤ ਗਾਉਣਗੇ ਪੰਜਾਬ ਦਾ ਤੇ ਨਾਲੇ ਮੂੰਹ ਤੇ ਸੁੱਕਾ ਹੱਥ ਦੇਣਗੇ, ਤੇ ਮੈਂ ਕਹਿੰਦਾ ਲਾਹਨ ਤੈਨੂੰ, ਉਹ ਧੜਾਤਾਂ ਕਦੇ ਅੜਦਾ ਨੇ ਚੰਦਰੇ ਹੱਥ ਹੀ ਨਾ ਲਾਏ ਤੇ ਚੰਦਰੀਆਂ ਸ਼ਕੀਨੀਆਂ। ਮਰਦ ਦੀ ਮੁੱਛ ਤੇ ਔਰਤ ਦੀ ਗੁੱਤ, ਇਹ ਕਦੇ ਸਾਡਾ ਪੰਜਾਬੀ ਕਲਚਰ ਦਾ ਮੁੱਖ ਅੰਗ ਹੁੰਦਾ ਸੀ, ਨਾ ਗੁੱਤਾਂ ਰਹੀਆਂ ਨਾ ਮੁੱਛਾਂ ਰਹੀਆਂ। ਕਦੇ ਬਾਜਾਂ ਵਾਲਾ ਸਾਨੂੰ ਬਖਸ਼ਣਾ, ਮੇਰੇ ਪਾਤਸ਼ਾਹ ਕਹਿੰਦੇ ਨਾ ਗਿਆਨ ਦਾ ਸੁਰਮਾ ਹੈ, ਨਾਮ ਸਿਮਰਨ ਦਾ ਭੋਜਨ ਹੈ, ਜਿਹੜਾ ਇਹ ਸ਼ਿੰਗਾਰ ਕਰਨਾ ਨਾ ਇਹ ਸਫਲਾ ਇਹ ਚੰਗਾ
ਹੈ। ਸੰਤ ਜੰਪ
ਮੇਰੇ ਪਾਤਸ਼ਾਹ ਕਹੋਗੇ ਨੇ ਸੰਤਾਂ ਦੇ ਅੱਗੇ ਬੇਨਤੀ ਕਰੋ,
ਮੇਰ ਕੰਤ ਹਮਾਰਾ,
ਜਿਹੜੇ ਵਹਿਰੂ ਨੂੰ ਤੁਸੀਂ ਜਪਦੇ ਨਾ ਉਹ ਸਾਡਾ ਪਤੀ ਹੈ, ਤੇ ਸਾਡਾ ਵੀ ਸੰਪਰਕ ਕਰਾਉਣਾ ਕਰੋ, ਆਪ ਜੁੜੇ ਹੋਏ ਹੋ।
ਲਾਖ ਉਲਾਹਣੇ ਮੋਹੇ ਹਰ ਜਬ ਲਗਨੇ ਮਿਲੇ ਰਾਮ।
ਇਹਨੇ ਜਦੋਂ ਤੱਕ ਰਾਮ ਨਹੀਂ ਮਿਲਦਾ, ਪਰਮਾਤਮਾ ਨਹੀਂ ਮਿਲਦਾ, ਉਹ ਮੈਂ ਤੇ ਲੱਖਾਂ ਹੀ ਸ਼ਾਸਤਰਾਂ ਦੇ ਉਲਾਂਭੇ ਨੇ, ਗ੍ਰੰਥਾਂ ਦੇ ਉਲਾਂਭੇ ਨੇ, ਕੰਮਿਆ ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ, ਕਿਉਂ ਨਹੀਂ ਚੇਤੇ ਕਰਦਾ ਜਿਵੇਂ ਤੈਨੂੰ ਸਭ ਕੁਝ ਦਿੱਤਾ ਹੈ।
ਮਿਲਣ ਕੋ ਕਰੋ ਉਪਾਵ ਕਿਸ਼ ਹਮਾਰਾ ਨਾ ਚੱਲੇ ਰਾਮ।
ਰਾਮ ਨੂੰ ਮਿਲਣ ਵਾਸਤੇ ਮੈਂ ਅਨੇਕ ਯਤਨ ਕਰਦਾ ਪਰ ਮੇਰੀ ਕੁਪੇਸ਼ ਨਹੀਂ ਜਾਂਦੀ।
ਚੱਲ ਚਿਤ ਬਿਤ ਅਨਿਤ ਪ੍ਰੈ ਬਿਨ ਕਵਣ ਵਿਧੀ ਨਾ ਧੀਜੀ ਹੈ।
ਨਿਤ ਲਿਖਿਆ ਧਨ ਦੇ ਮਗਰ ਲੱਗ ਕੇ ਚਿਤ ਚੰਚਲ ਹੋ ਰਿਹਾ ਹੈ, ਪਿਆਰੇ ਪਤੀ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਮਨ ਨੂੰ ਭੇਜ ਨਹੀਂ।
ਖਾਣ ਪਾਣ ਸ਼ਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀਜੀ ਹੈ।
ਖਾਣ ਪਾਣ ਦੇ ਸਾਰੇ ਪਦਾਰਥ ਸ਼ਿੰਗਾਰ ਕਰਨੇ ਵਿਅਰਥ ਨੇ, ਹਰੀ ਪਿਤਾ ਪਤੀ ਤੋਂ ਬਿਨਾਂ ਭਲਾ ਸੁੱਖ ਕਿਵੇਂ ਮਿਲੇਗਾ, ਜਿਉਣਾ ਕਿਵੇਂ ਹੋਵੇਗਾ, ਅਥਵਾ ਨਹੀਂ ਹੋ ਸਕਦਾ।
ਆਸ ਪਿਆਸੀ ਰਹਿਣ ਦੁਨੀਆਂ ਰਹਿ ਨਾ ਸਕੀਏ ਇੱਕ ਤਿਲੈ।
ਪਤੀ ਦੀ ਪ੍ਰਾਪਤੀ ਦੀ ਆਸਾ ਕਰਕੇ ਰਾਤ ਦੇ ਪਿਆਸੀ ਆ, ਇੱਕ ਤੇ ਜਿੰਨਾ ਸਮਾਂ ਵੀ ਵਿਛੜ ਕੇ ਮੈਂ ਰਹਿ ਨਹੀਂ ਸਕਦੀ। ਜਿਵੇਂ ਆਪਾਂ ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ।
ਨਾਨਕ ਪੈਮ ਪੈ ਸੰਤ ਦਾਸੀ ਪਾਓ ਪ੍ਰਸਾਦ ਮੇਰਾ ਫਿਰ
ਮਿਲੇ। ਹੇ ਸੰਤੋ ਮੈਂ ਤੁਹਾਡੀ ਦਾਸੀ ਹਾਂ, ਤੁਹਾਡੀ ਕਿਰਪਾ ਦੇ ਨਾਲ ਪਤੀ ਪਰਮਾਤਮਾ ਮਿਲਣਾ ਹੈ।
ਸੇਜ ਏਕ ਪ੍ਰਯੋ ਸੰਗ ਦਰਸ਼ਨਾ ਪਾਈਆ ਰਾਮ।
ਰੂਪੀ ਸ਼ੇਜਾ ਵੀ ਇੱਕੋ ਪਿਆਰਾ ਪਤੀ ਕੋਲ ਵੀ ਵੱਸਦਾ, ਪਰ ਫਿਰ ਵੀ ਰਾਮ ਪਤੀ ਦਾ ਦਰਸ਼ਨ ਨਹੀਂ ਹੁੰਦਾ ਸਾਨੂੰ।
ਆਵਗਣ ਮੋਇਆ ਅਨੇਕ ਤਤ ਮਹਿਲ ਬੁਲਾਈਆ ਰਾਮ।
ਅਨੇਕ ਔਗੋ ਨੇ, ਇਸ ਲਈ ਮੈਨੂੰ ਰਾਮ ਸਰੂਪ ਰੂਪੀ ਮਹਿਲ ਵਿੱਚ ਕਿਵੇਂ ਬੁਲਾਵੇਗਾ, ਮੈਨੂੰ ਅੰਗੀਕਾਰ ਕਿਵੇਂ ਕਰੇਗਾ।
ਨਿਰਗੁਣ ਮੈਂ ਮਾਣੀ ਆਨਾਥ ਬਿਨਵੈ।
ਇਹ ਪਰਿਪੂਰਨ ਪਰਮਾਤਮਾ ਮੈਂ ਗੁਣਾਂ ਤੋਂ ਰਹਿਤ, ਮੈਂ ਯਤੀਮ ਤੇ ਨਿਮਾਣੀ ਬੇਨਤੀ ਕਰਦੀ ਹਾਂ।
ਮਿਲੋ ਪ੍ਰਭ ਕਿਰਪਾ ਨਿਜ
ਕਿਰਪਾ ਦੇ ਖਜ਼ਾਨੇ, ਕਿਰਪਾ ਕਰਕੇ ਮਿਲਣਾ ਕਰੋ ਜੀ।
ਪ੍ਰੰਤੀਤ ਖੋਈਆ ਸਹਿਜ ਸੋਈਆ ਪ੍ਰਭ ਪਲਕ ਤੇਖਤ ਨਵ ਨਿਜ।
ਭਰਮ ਰੂਪੀ ਕੰਧ ਨੂੰ ਨਾਸ਼ ਕਰਕੇ ਗਿਆਨ ਸ਼ਾਂਤੀ ਰੂਪੀ ਨੀਂਦ ਨੂੰ ਸੌਣਾ ਕਰ, ਤਾਂ ਇੱਕ ਕਿਰਪਲ ਦੇ ਵਿੱਚ ਹੀ ਤੁਹਾਨੂੰ ਪ੍ਰਾਪਤ ਕਰ ਲਏਗਾ, ਉਸਦੇ ਵੇਖਣ ਦੇ ਨਾਲ ਨੌ ਨਦੀਆਂ ਦੀ ਪ੍ਰਾਪਤੀ ਹੋ ਜਾਵੇਗੀ।
ਗ੍ਰਹਿ ਨਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ।
ਰੂਪੀ ਘਰ ਵਿੱਚ ਪ੍ਰੇਮ ਦੇ ਆਉਣ ਨਾਲ ਸੰਤਾਂ ਦੀ ਸੰਗਤ ਵਿੱਚ ਮਿਲਣ ਕਰਕੇ ਉਹਦੇ ਮੰਗਲਾਂ ਨੂੰ ਗਾਈਏ ਤਾਂ ਸਰੂਪ ਦੀ ਪ੍ਰਾਪਤੀ ਹੋਵੇਗੀ। ਸਰੂਪ ਦੇ ਪਾਉਣ ਕਰਕੇ ਹਿਰਦੇ ਘਰ ਵਿੱਚ ਲਾਲ ਪਿਆਰਾ ਪ੍ਰਗਟ ਹੋ ਜਾਵੇਗਾ, ਜਿਹਨੂੰ ਸਕਿਆਤਕਾਰ ਕਹਿੰਦੇ ਹਨ।
ਨਾਨਕ ਪੈਂਤ ਸੰਤ ਸ਼ਰਣੀ ਮੋਏ ਦਰਸ ਦਿਖਾਈ ਹੈ।
ਪਾਤਸ਼ਾਹ ਕਹਿੰਦੇ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਸੰਤੋ ਮੈਨੂੰ ਪਤੀ ਪਰਮਾਤਮਾ ਦਰਸ਼ਨ ਕਰਾਉਣਾ ਕਰੋ।
ਸੰਤਨ ਕਾ ਪ੍ਰਸਾਦ ਹਰ ਹਰ ਪਾਇਆ ਰਾਮ।
ਅਸੀਂ ਸੰਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ।
ਤੇ ਸ਼ਕੁਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ।
ਇੱਛਾਵਾਂ ਦੀ ਪ੍ਰਾਪਤੀ ਹੋ ਗਈ, ਮਨ ਠੰਡਾ ਹੋ ਗਿਆ। ਰਾਮ ਨਾਮ ਨੂੰ ਜਪ ਕੇ ਕਾਮ ਆਦਿਕਾਂ ਦੀ ਅੱਗ ਸਾਨੂੰ ਪਰੇਸ਼ਾਨ ਨਹੀਂ ਕਰਦੀ। ਈਰਖਾ ਵਕੀਲੀ ਵੀ ਸਪਸ਼ਟਾ ਛੇਕ ਹੈ, ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਬੁਝਾ ਦਿੱਤਾ।
ਸਮਲਾ ਸੋ ਦਿਨ ਸੋ ਰਹਿਣੇ ਸੁਹਾਵੀ ਆਨੰਦ ਮੰਗਲ ਰਸ ਭਣਾ।
ਕਹਿੰਦੇ ਗੁਰਮੁਖੋ ਦਿਨ ਸਫਲਾ ਹੈ, ਉਹ ਰਾਤ ਵੀ ਸੋਭ ਰਹੀਤ ਹੈ, ਪ੍ਰੇਮ ਦੇ ਕਰਨ ਮੰਗਲ ਦਾ ਇੱਕ ਘਣਾ ਆਨੰਦ ਪ੍ਰਾਪਤ ਹੋਇਆ। ਜਿਹਨੂੰ ਪਰਮਾਤਮਾ ਨਾਲ ਮਨ ਵਿੱਚ ਪ੍ਰੇਮ ਹੋਇਆ ਨਾ, ਉਹ ਰਾਤ ਵੀ ਚੰਗੀ ਉਹ ਦਿਨ ਵੀ ਚੰਗਾ।
ਪਰਹਤੇ ਗੋਪਾਲ ਗੋਬਿੰਦ ਲਾਲਣ ਕਵਣ ਰਸਨਾ ਗੁਣ ਭਣਾ।
ਗੋਪਾਲ ਪ੍ਰਿਥਵੀ ਦੇ ਪਾਲਣ ਵਾਲੇ ਬੇਟਾ ਕਰਕੇ ਜਾਣਨ ਯੋਗ ਲਾਲਣ ਪਿਆਰੇ ਪ੍ਰਭੂ ਪਰਮਾਤਮਾ ਪ੍ਰਗਟ ਹੋਏ। ਮੈਂ ਕੌਣ ਜੋ ਉਹਦੇ ਗੁਣਾਂ ਨੂੰ ਆਪਣੀ ਨਿੱਕੀ ਦੀ ਜ਼ਬਾਨ ਨਾਲ ਕਹਿ ਸਕਾਂ, ਮੈਥੋਂ ਕਹਿ ਨਹੀਂ ਜਾਂਦੇ।
ਧਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ।
ਪਰਮਾਤਮਾ ਦੇ ਮਿਲਣ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਬੰਦੇ ਦੇ ਅੰਦਰ ਭਰਮ ਨਹੀਂ ਰਹੇਗਾ। ਲੋਭ ਮੋਹ ਇਤਿਆਦਿਕ ਇਹ ਵਿਕਾਰ ਕਰਦੇ, ਪਰ ਉਹਨੂੰ ਭਾਵ ਕੀਤੀ ਇਹ ਕੰਮ ਮਾੜੇ ਕੰਮ ਕਰਨ ਨੂੰ ਜੀ ਨਹੀਂ ਕਰਦਾ। ਕਿਉਂ? ਜਦੋਂ ਮਹਾਤਮਾ ਰੂਪੀ ਸਖੀ ਨਾਲ ਮਿਲ ਕੇ ਪਰਮਾਤਮਾ ਦੀ ਕੀਰਤੀ ਵਡਿਆਏ, ਇਹ ਕੰਮ ਬੁਰੇ ਲੱਗਣ ਲੱਗ ਪਿਆ। ਹੁਣ ਵਿਕਾਰ ਭੋਗਣ ਨੂੰ ਜੀ ਨਹੀਂ ਕਰਦਾ, ਹੁਣ ਵਹਿਮਾਂ ਦਾ ਮਨ ਤੇ ਅਸਰ ਨਹੀਂ।
ਨਾਨਕ ਪੈ ਸੰਤ ਜੰਪੈ ਜਿਨ ਹਰ ਹਰ ਸੰਯੋਗ ਮਿਲਾਇਆ।
ਪਾਤਸ਼ਾਹ ਕਹਿੰਦੇ ਉਹਨਾਂ ਸੰਤਾਂ ਦੇ ਗੁਣ ਜਪਣਾ ਕਰੋ, ਸੰਤਾਂ ਨਾਲ ਮਿਲ ਕੇ ਰਾਮ ਨਾਮ ਜਪਣਾ ਕਰੋ, ਜਿਨ੍ਹਾਂ ਦੀ ਸੰਗਤ ਨਾਲ ਗੁਰਮੁਖੋ ਸਾਡਾ ਪਰਮਾਤਮਾ ਨੂੰ ਮਿਲਾਪ ਹੁੰਦਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰਨ ਕਿ ਸਾਨੂੰ ਇਹੋ ਜਿਹੇ ਨੇਕ ਪੁਰਸ਼ਾਂ ਦੀ ਸੰਗਤ ਮਿਲੇ। ਗੁਰੂ ਕੇ ਸੰਗਤਾਂ ਦਾ ਧੰਨਵਾਦ, ਉਹਨਾਂ ਚੁੱਕਾਂ ਦੀ ਮੁਆਫੀ ਜੀ।
ਧਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ। ਨਾਨਕ ਪੈਂਤੈ ਸੰਤ ਜੰਪੈ ਜਿਨ ਹਰ ਹਰ ਸੰਯੋਗ ਮਿਲਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।